आप संतान विचारा सगुण कुर्बानियां कुछ विद्वानों का ई मत है जिन्ना की बाणी जिन्ना महापुरुखों की बाणी धन धन साहब श्री गुरु ग्रंथ साहिब जी के अंदर संपालित हुई वो भगत गाही अवगाहे साढ़े सिखां दे प्रथम गुरु धन धन श्री गुरु नानक देव महाराज गुरु नानक देव गोविंद रूप नूं मिले सन ते जदों उन्हां दे नाल विचार वटांदरा होया उन्हां ने सतगुरु की बाणी नूं पढ़िया समझिया विचारिया ते नाल ही नाल उन्हां ने उस गुरबाणी की राशि अनुसार अपनी बाणी उच्चारण करके गुरु महाराज को अर्पण कर दी। वो बाणी जो गुरु घर के गुरु नानक काल को ही प्रवान हो चुकी है। दूसरा विद्वानों का मत यह है गुरु अर्जन देव महाराज सच्चे पातशाह जदों गुरुद्वारा रामसर साहिब विखे धन धन साहब श्री गुरु ग्रंथ साहिब जी की संपादना करवा रहे सन उस वेले महापुरुख भगत जिन्हां नूं आपां ये कह सकते हाँ ब्रह्म ज्ञानी सत जीव है नहीं मर वो आत्मक तौर पर गुरु महाराज के पास दर्शना ले आए। जी वाहका सिंह साहब जी बयान कर रहे सन जेडे नासुक बुद्धि वाले लोग ने जेडे रूहानिया मनते ही नहीं कि उन्होंने समझ में आने वाली नहीं है। दसवीं घटना याद आ गई एक बार कोई बुद्धिजीवी व्यक्ति श्री मान संत बाबा सोहन सिंह जी गिरी चंद जी भाई गिरी चंद जी का नाम इतिहास के सुनहरी अखरां में लिखा हो बाबा सोहन सिंह जी के पास कोई बुद्धिजीवी व्यक्ति आया है वो आपके कहन लगा कोई आम गल इतिहास में लिखी नहीं है क्योंकि बहुत सारे बुद्धिजीवी लोग तर्क करते आलोचना करते किंतु परंतु करते हैं आ किवें हो सकता है आ किवें हो गया ये उन्होंने सुभाव होता है आलोचना करना। हम बाबा सोहन सिंह जी के पास जो उस बुद्धिजीवी ने आके आख्या ये गल इतिहास में तेरी ही मिलनी नहीं तो अगों महापुरख कह लगे भाई जिहड़ा इतिहास है वो एक प्रकार का नहीं वो तीन प्रकार का है तू कि इतिहास की गल कर रहे एक इतिहास वो है जो लोग कथा के नाल जुड़िया कई ऐसा गल् हों परंपरा के रवायत में चलिया होंगे एक आदमी ने किसी बजुर्ग तो सुनिया उसने अगले हो के सुनिया एक परंपरा गल इतिहास कहते हैं दूसरा इसका नाम रवायत ये रवायत चली है जी लोगों के कोई गल अगे तो अगे साढ़े तक पहुँच गई है ये भी एक इतिहास है जिड़िया गलों का सानू पता नहीं बजुर्ग सानू दस एक लोक परंपरा का इतिहास है दूसरा इतिहास वो है जो ਜੋ ਵਿਦਵਾਨਾਂ ਨੇ ਕਿਹਾ, ਜਿਵੇਂ ਆਪ ਜੀ ਨੂੰ ਸਿੰਘ ਸਾਹਿਬ ਇਤਿਹਾਸ ਦੀ ਕਥਾ ਸਰਵਣ ਕਰਵਾਏ ਸਨ, ਇਹ ਇਤਿਹਾਸ ਜਿਸਦਾ ਨਾਮ ਸ੍ਰੀ ਗੁਰੂ ਪ੍ਰਤਾਪ ਸੂਰਜ ਹੈ, ਇਹ ਸਿੱਖ ਪੰਥ ਦੇ ਮਹਾਨ ਵਿਦਵਾਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਜਿਨ੍ਹਾਂ ਨੂੰ ਚੂੜਾ ਮਨ ਕਵੀ ਹੋਣ ਦਾ ਦਰਜਾ ਵਿਦਵਾਨਾਂ ਨੂੰ ਸਿੱਖ ਪੰਥ ਨੇ ਦਿੱਤਾ ਹੈ, ਉਹਨਾਂ ਦਾ ਲਿਖਿਆ ਮਹਾਂਪੁਰਖ ਤੇ ਸਾਰੇ ਤਖ਼ਤ ਸਾਹਿਬਾਨ ਉਹ ਇਸ ਇਤਿਹਾਸ ਨੂੰ ਮਾਨਤਾ ਦਿੰਦੇ ਹਨ, ਜਿੰਨਾ ਸੁੰਦਰ, ਜਿੰਨਾ ਖੋਲ ਭਰਪੂਰ, ਜਿੰਨੀ ਸ਼ਰਧਾ ਭਾਵਨਾ ਲਗਨ ਦੇ ਨਾਲ ਭਾਈ ਸੰਤੋਖ ਸਿੰਘ ਜੀ ਨੇ ਇਤਿਹਾਸ ਲਿਖਿਆ ਹੈ, ਦਾਸ ਦੇ ਦੇਖਣ ਦੇ ਵਿੱਚ ਆਇਆ ਹੈ, ਹਾਲੇ ਇਹਦੇ ਮੁਕਾਬਲੇ ਦੀ ਕਿਸੇ ਹੋਰ ਵਿਦਵਾਨ ਨੇ ਇਤਿਹਾਸ ਲਿਖਿਆ ਹੀ ਨਹੀਂ। ਠੀਕ ਹੈ, ਕਿੰਤੂ ਪ੍ਰੰਤੂ ਕਰਨਾ ਬੜੀ ਸੌਖੀ ਗੱਲ ਹੁੰਦੀ ਹੈ, ਪਰ ਮੈਂ ਇਹ ਵੀ ਅਰਥ ਕਰਦੀ ਹਾਂ, ਜੇ ਇਤਿਹਾਸ ਦੇ ਵਿੱਚ ਕੋਈ ਉਕਾਈ ਕਿਸੇ ਤੋਂ ਹੋ ਵੀ ਜਾਂਦੀ ਹੈ ਤੇ ਸਾਨੂੰ ਉਸਦੀ ਸੁਧਾਈ ਕਰਕੇ ਸਪਸ਼ਟੀਕਰਨ ਕਰਕੇ ਸੰਗਤਾਂ ਨੂੰ ਦੱਸ ਦੇਣਾ ਚਾਹੀਦਾ, ਪਰ ਇੱਕ ਛੋਟੀ ਜਿਹੀ ਉਕਾਈ ਕਰਕੇ ਪੂਰੇ ਇਤਿਹਾਸ ਨੂੰ ਕੰਟਿਨਿਊ ਕਰ ਦੇਣਾ, ਇਹ ਕੋਈ ਬੇਇਨਸਾਫੀ ਵਾਲੀ ਗੱਲ ਨਹੀਂ। ਕਿਉਂ? ਸਤਿਗੁਰੂ ਦੀ ਬਾਣੀ ਦਾ ਇੱਕ ਫੈਸਲਾ ਹੈ, ਭੁੱਲਣ ਅੰਦਰ ਸਭ ਤੋਂ ਅਭੁੱਲ ਗੁਰੂ ਕਰਤਾ, ਗੁਰੂ ਦੀ ਬਾਣੀ ਤੋਤਰਦਾਰੀ ਬਾਣੀ, ਇਹ ਉਹ ਖਜ਼ਾਨਾ ਹੈ ਜਿਸ ਦੇ ਵਿੱਚ ਸਭ ਕੁਝ ਗੁਰੂ ਮਹਾਰਾਜ ਨੇ ਰੱਖਿਆ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਇਹਦੇ ਬਾਰੇ ਲਿਖਦੇ ਹਨ, ਜੈਸੇ ਤੋ ਸਗਲ ਨਿਰ ਪੂਰਨ ਸਮੁੰਦਰ ਵਿਖੇ ਹੰਸ ਮਰ ਜੀਵਾ ਹਮੇਸ਼ਾ ਪ੍ਰਸਾਦ ਪਾਵੇ, ਜੈਸੇ ਪਰਬਤ ਵਿਖੇ ਮਾਨ ਪਾਰ ਸਿੱਧ ਖੰਭਵਾਰਾ ਖਾਂਜਾ ਵਿਖੇ ਪ੍ਰਗਟਾਵੇ, ਜੈਸੇ ਬਣ ਵਿਖੇ ਮਰਿਆਦਾ ਸੁੰਦਰ ਕਪੂਰ ਸੋਲ ਕੈ ਸੁਵਾਸੀ ਸੁਭਾਸ ਪੈਸਾਵੇ, ਤੈਸੇ ਗੁਰਬਾਣੀ ਵਿਖੇ ਸਕਲ ਪਦਾਰਥ ਤੈਸੇ ਗੁਰਬਾਣੀ ਵਿਖੇ ਸਫਲ ਪਦਾਰਥ ਹੈ, ਜੋਰੀ ਜੋਰੀ ਖੋਜੈ ਸੋਈ ਸੋਈ ਨਿਭ ਜਾਵੇ, ਇਹ ਕੰਮ ਮੋਲਕ ਜਾਂਦਾ। ਜਦੋਂ ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਨੇ ਸ੍ਰੀ ਗੋਬਿੰਦਗੜ੍ਹ ਸਾਹਿਬ ਤੋਂ ਪਹਿਲੇ ਸਤਿਗੁਰੂ ਸਾਹਿਬਾਨ ਦੀਆਂ ਬਾਣੀ ਦੀਆਂ ਪੋਥੀਆਂ ਲਿਖੀਆਂ, ਉਹਨਾਂ ਨੂੰ ਪੜ੍ਹਿਆ ਵਿਚਾਰਿਆ, ਤਾਂ ਉਸ ਵੇਲੇ ਬੜੇ ਵੱਧ ਵਿੱਚ ਆ ਕੇ ਕਹਿਣ ਲੱਗੇ, ਪੀਰੂ ਦਾਦੇ ਕਾ ਖੋ ਡਿੱਠਾ ਖਜ਼ਾਨਾ, ਤਉ ਮੇਰਾ ਮਨ ਪੈਰਾ ਨਿਧਾਨਾ, ਰਤਨ ਲਾਲ ਜਾ ਕਾ ਕਸ਼ੂ ਨਾ ਮੋਲ, ਪਰੇ ਭੰਡਾਰ ਅਫੁਰ ਅਤੋਲ, ਖਾਵੈ ਖਾਜੈ ਰਲ ਮਿਲ ਭਾਈ, ਤੋੜ ਨਾ ਆਵੈ ਵੱਲ। ਇਹ ਗੁਰਬਾਣੀ ਦੀ ਮਹਿਮਾ ਸੀ, ਰਤਨਾ ਰਤਨ ਪਦਾਰਥ ਉਹ ਸਾਗਰ ਭਰਿਆ। ਇਸ ਗੁਰਬਾਣੀ ਵਿੱਚੋਂ ਸਾਨੂੰ ਸਭ ਦਾਤਾਂ ਪ੍ਰਾਪਤ ਹੁੰਦੀਆਂ। ਇੱਕ ਗੱਲ ਯਾਦ ਰੱਖੋ, ਕਿਸੇ ਵਿਦਵਾਨ ਨੇ ਆਖਿਆ ਸੀ, ਇੱਕ ਚੀਜ਼ ਗੁਰਬਾਣੀ ਵਿੱਚ ਨਹੀਂ ਹੈ, ਹਾਲਾਂਕਿ ਭਾਈ ਗੁਰਦਾਸ ਜੀ ਕਹਿੰਦੇ ਕਿ ਤੈਸੇ ਗੁਰਬਾਣੀ ਵਿੱਚ ਸਕਲ ਪਦਾਰਥ, ਸਾਰੇ ਪਦਾਰਥ ਗੁਰਬਾਣੀ ਦੇ ਵਿੱਚ, ਇਹ ਉਹ ਖਜ਼ਾਨਾ ਹੈ ਜਿਸਦੇ ਵਿੱਚ ਸਾਰਾ ਕੁਝ ਆ ਜਾਂਦਾ, ਕੋਈ ਗੱਲ ਬਾਹਰ ਨਹੀਂ ਗਈ, ਸਭ ਕੁਛ ਕਰਨਾ ਹੈ ਬਾਹਰ ਨਹੀਂ, ਬਾਹਰ ਬੋਲਿਆ ਸੋ ਤਾਰੋ ਬੋਲਾਏ, ਪਰ ਉਹ ਕਿਹੜੀ ਵਸਤੂ ਹੈ ਬੰਦਾ ਸੋ ਜਿਹੜੀ ਇਹਦੇ ਵਿੱਚ ਨਹੀਂ ਹੈ। ਤੇ ਉਸ ਵਿਦਵਾਨ ਨੇ ਮਹਾਂਪੁਰਖ ਨੇ ਆਖਿਆ ਕਿ ਸਤਿਗੁਰੂ ਦੀ ਬਾਣੀ ਵਿੱਚ ਰਾਈ ਜਿੰਨਾ ਵੀ ਝੂਠ ਨਹੀਂ ਹੈ। ਇਹ ਗੱਲ ਸਮਝਣ ਦੀ ਕੋਸ਼ਿਸ਼ ਕਰੋ, ਸਤਿਗੁਰੂ ਦੀ ਬਾਣੀ ਸੱਚ ਦਾ ਪੈਗਾਮ ਹੈ, ਸੱਚ ਕੀ ਬਾਣੀ ਨਾਨਕ ਆਖੈ ਸੱਚ ਸੁਣਾਏ ਸੀ ਸੱਚ ਕੀ ਦੇਣਾ। ਪਰ ਜਿਹੜਾ ਇਤਿਹਾਸ ਲਿਖਿਆ ਗਿਆ ਹੈ ਉਹ ਕਿਸੇ ਮਨੁੱਖ ਦਾ ਹੈ, ਇਹ ਬਾਣੀ ਤੁਰਕੀ ਬਾਣੀ ਹੈ, ਇਹ ਖਸਮ ਕੀ ਬਾਣੀ। ਤਦ ਤਾਂ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜਦੋਂ ਵੀ ਬਾਣੀ ਉਚਾਰਨ ਕਰਦੇ ਕਦੇ ਇਹ ਦਾਵਾ ਨਹੀਂ ਸੀ ਕਰਦੇ ਕਿ ਬਾਣੀ ਮੈਂ ਉਚਾਰਨ ਕਰ ਰਿਹਾ। ਜਦੋਂ ਹਜ਼ੂਰ ਬਾਣੀ ਉਚਾਰਨ ਕਰਦੇ ਭਾਈ ਮਰਦਾਨੇ ਨੂੰ ਇੱਕ ਗੱਲ ਲੱਗਦੀ ਸਨ, ਭਾਈ ਮਰਦਾਨਿਆ ਬਾਣੀ ਆਈ ਹੈ ਰਬਾਬ ਸ਼ੇਰ, ਤੇ ਭਾਈ ਮਰਦਾਨਾ ਰਬਾਬ ਗਾਉਣ ਲੱਗ ਜਾਂਦਾ ਤੇ ਗੁਰੂ ਮਹਾਰਾਜ ਬਾਣੀ ਉਚਾਰਨ ਕਰ ਰਹੇ। ਉਹ ਬਾਣੀ ਕਿੱਥੋਂ ਆਉਂਦੀ ਸੀ ਇਹਦੇ ਬਾਰੇ ਭਾਈ ਲਾਲੋ ਨੇ ਪੁੱਛਿਆ ਸੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ, ਇਹ ਸਤਿਗੁਰੂ ਇਹ ਬਾਣੀ ਕਿੱਥੋਂ ਆਈ ਹੈ ਜੋ ਤੁਸੀਂ ਉਚਾਰਨ ਕਰ ਰਹੇ ਹੋ। ਤਾਂ ਗਰੀਬਨ ਵਾਲੇ ਸਤਿਗੁਰੂ ਜੀ ਨੇ ਬੜੇ ਸਪਸ਼ਟ ਸ਼ਬਦਾਂ ਵਿੱਚ ਆਖਿਆ ਸੀ, ਜੈਸੀ ਮੈਂ ਆਵੇ ਖਸਮ ਕੀ ਬਾਣੀ, ਤੈਸਰਾ ਕਰੀ ਗਿਆਨ ਵੇਲਾ, ਇਹ ਬਾਣੀ ਮੇਰੀ ਨਹੀਂ ਇਹ ਮੇਰੇ ਮਾਲਕ ਦੀ, ਜੈਸੀ ਮੈਂ ਆਵੇ ਖਸਮ ਕੀ ਬਾਣੀ। ਇਹ ਉਸ ਤੋਂ ਦਰਗਾਹ ਤੋਂ ਆਈ ਹੋਈ ਬਾਣੀ ਹੈ, ਇਹ ਮੇਰੇ ਪ੍ਰਭੂ ਦੀ ਬਾਣੀ ਹੈ, ਇਹ ਸੱਚ ਦੀ ਬਾਣੀ ਹੈ, ਇਹਦੇ ਵਿੱਚ ਰਾਏ ਜਿੰਨਾ ਵੀ ਜੋੜ ਨਹੀਂ ਸਮਾ ਸਕਦਾ। ਇੱਕ ਵਸਤੂ ਜਿਹੜੀ ਇਹਦੇ ਵਿੱਚ ਨਹੀਂ ਉਹ ਹੈ ਜੋੜ, ਰਾਈ ਮਾਤਰ ਵੀ ਇਹਦੇ ਵਿੱਚ ਜੋੜ ਨਹੀਂ, ਅੱਖਰ ਅੱਖਰ ਸਾਡਾ ਸੱਚਾਈ ਨੂੰ ਬਿਆਨ ਕਰਦਾ, ਹਕੀਕਤ ਨੂੰ ਬਿਆਨ ਕਰਦਾ। ਤੇ ਜਿਹੜਾ ਇਤਿਹਾਸ ਹੈ ਉਹ ਚਾਹੇ ਗੁਰੂ ਵਿਦਵਾਨ ਦਾ ਲਿਖਿਆ ਹੋਇਆ ਹੈ ਪਰ ਹੈ ਕਿ ਉਹ ਵੀ ਇਨਸਾਨ। ਗੁਰੂ ਮਹਾਰਾਜ ਨੇ ਇਹ ਗੁਰਬਾਣੀ ਵਿੱਚ ਫੈਸਲਾ ਕੀਤਾ, ਭੁੱਲਣ ਅੰਦਰ ਸਭ ਕੋ ਅਪੁੱਲ ਗੁਰੂ ਕਰਤਾ, ਗੁਰੂ ਦੇ ਕਰਤਾਰ ਹੀ ਅਪੁੱਲ ਨੇ, ਕਿਉਂਕਿ ਗੁਰੂ ਪਰਮੇਸ਼ਰ ਇੱਕੋ ਜਾਣ। ਪਰ ਹੋਰ ਸਾਰੇ ਹੀ ਇਨਸਾਨਾਂ ਤੋਂ ਕੋਈ ਨਾ ਕੋਈ ਉਕਾਈ, ਕੋਈ ਗਲਤੀ, ਕੋਈ ਕਮੀ ਪੇਸ਼ੀ ਹੋ ਸਕਦੀ। ਪਾਸ਼ੋਰੀ ਦੀ ਗੱਲ ਤੋਂ ਸਾਰੇ ਇਤਿਹਾਸ ਨੂੰ ਕੰਡਮ ਕਰ ਦੇਣਾ ਇਹ ਕੋਈ ਸਮਝਦਾਰੀ ਦੀ ਗੱਲ ਨਹੀਂ। ਦਸ ਵਿਚਾਰ ਕਰ ਰਿਹਾ ਸੀ ਮਹਾਂਪੁਰਖ ਸਤ ਬਾਬਾ ਸੋਹਣ ਸਿੰਘ ਜੀ ਕਿਹੜੀ ਚੰਗੇ ਸੁਰਤੀ ਜੀਵੀ ਨੂੰ ਕਹਿ ਰਹੇ ਸਨ ਵੀ ਇੱਕ ਇਤਿਹਾਸ ਉਹ ਹੈ ਜਿਹੜਾ ਲੋਕ ਪ੍ਰਥਾ ਵਿੱਚ ਪਰੰਪਰਾ ਦੇ ਵਿੱਚ ਸਾਡੇ ਤੱਕ ਪਹੁੰਚਦਾ ਹੈ, ਦੂਸਰਾ ਇਤਿਹਾਸ ਉਹ ਹੈ ਜੋ ਵਿਦਵਾਨ ਗੁਰਸਿੱਖਾਂ ਦਾ ਲਿਖਿਆ ਹੋਇਆ, ਤੀਜਾ ਜਿਹੜਾ ਇਤਿਹਾਸ ਹੈ ਉਹਦਾ ਸੰਬੰਧ ਅਧਿਆਤਮਿਕ ਵਾਦ ਦੇ ਨਾਲ ਹੈ। ਕਈ ਐਸੀਆਂ ਕੋਈ ਗੱਲਾਂ ਹੁੰਦੀਆਂ ਨੇ ਤੇ ਜਿਨ੍ਹਾਂ ਦੇ ਬਾਰੇ ਮਹਾਂਪੁਰਖ ਉਹ ਵੀ ਜਿਹੜੇ ਪਹੁੰਚੇ ਹੋਏ ਜਿਨ੍ਹਾਂ ਨੂੰ ਆਪਾਂ ਪੂਰਨ ਮਹਾਂਪੁਰਖ ਕਹਿ ਸਕਦੇ ਹਾਂ, ਉਹਨਾਂ ਨੂੰ ਸਤਿਗੁਰੂ ਨੇ ਸੰਤ ਵੀ ਆਖਿਆ, ਸਾਧੂ ਵੀ ਆਖਿਆ, ਗੁਰਮੁਖ ਵੀ ਆਖਿਆ, ਬ੍ਰਹਮ ਗਿਆਨੀ ਵੀ ਆਖਿਆ। ਬ੍ਰਹਮ ਗਿਆਨੀ ਦੀ ਅਵਸਥਾ ਕੀ ਹੁੰਦੀ ਹੈ? ਮਨ ਸਾਚਾ ਮੁਖ ਸਾਚਾ ਸੋਏ ਔਰ ਨਾ ਵੇਖੈ ਇੱਕ ਦਿਨ ਹੋਏ, ਨਾਨਕ ਦੇ ਲੱਛਣ ਬ੍ਰਹਮ ਗਿਆਨੀ ਹੋਏ। ਜਿਹੜੇ ਬ੍ਰਹਮ ਗਿਆਨੀ ਮਹਾਂਪੁਰਖ ਨੇ ਜਿਹਨਾਂ ਗੱਲਾਂ ਦਾ ਦੁਨੀਆਂ ਦੇ ਲੋਕਾਂ ਨੂੰ ਤੇ ਨਾ ਵਿਦਵਾਨਾਂ ਨੂੰ ਪਤਾ ਹੁੰਦਾ ਉਹ ਫਿਰ ਮਹਾਂਪੁਰਖ ਦਾ ਸੀ। ਉਹ ਇਤਿਹਾਸ ਦਾ ਸੰਬੰਧ ਕਿਸੇ ਬਾਹਰੀ ਗ੍ਰੰਥ ਨਾਲ ਵੀ ਨਹੀਂ ਹੁੰਦਾ, ਕਿਸੇ ਪੁਸਤਕ ਨਾਲ ਵੀ ਨਹੀਂ ਹੁੰਦਾ, ਉਹਦਾ ਸੰਬੰਧ ਰੂਹਾਨੀਅਤ ਨਾਲ ਹੁੰਦਾ, ਅਰੂਹੀਅਤ ਨਾਲ ਹੁੰਦਾ, ਅਧਿਆਤਮਿਕ ਵਾਦ ਨਾਲ ਹੁੰਦਾ। ਉਹਨਾਂ ਨੂੰ ਅਕਾਲ ਪੁਰਖ ਵੱਲੋਂ ਵੀ ਉਹ ਪੈਗਾਮ ਹੁੰਦਾ ਜੋ ਲੋਕਾਂ ਨੂੰ ਦੱਸੇ। ਇਹ ਗੱਲ ਸੁਣ ਕੇ ਬੁੱਧੀਜੀਵੀ ਹੈਰਾਨ ਹੋ ਗਿਆ, कोई उससे कोई जवाब नहीं सी। केड़े इतिहास से इसकी गल करते, कुछ लोग कहते हैं जेड़ा पहला इतिहास लिखिया गया है वो ठीक नहीं है, नवा इतिहास लिखिया जा सकता है, लिखिया भी है चंगी गल है। जे गुरु के पैर आदर सत्कार के किसी विद्वान ने कुछ अगर लिखे ने प्रवान किया तो असं कर सकते, पर जे कोई नुकता चीज नहीं करता, श्रद्धा भावना तोड़न वाली गल करता, गुरु के प्यार वाले गुरसिखा के महापुरखा की कैंतु परंतु करता है, वो कभी बर्दाश्त नहीं हो सकता। आपस बाणी का आदान प्रदान होया, गुरु घर के प्रवान हो। दूसरा इतिहास अध्यात्मकवाद नाल संबंध है, जिवें सिंह साहिब जी सुना रहे सानूं भगत सचखंड तों है, पर इत्थे दासुरी दी तुष्टुति अनुसार बेनती करनी चाहीदा। सचखंड वो वसदा है, सचखंड वसै निरंकार, जिथे केवल निरंकार अकाल पुरख वाहिगुरु वास करते, जिथे धन धन श्री गुरु ग्रंथ साहिब जी का सुखासन वसान है, उते केवल धन धन श्री गुरु ग्रंथ साहिब जी पोथी परमेश्वर का स्थान विराजमान होते हैं, ते आपां उन्हों भी सचखंड का दर्जा दें। उते लिखिया होंदा सचखंड वसै निरंकार, सचखंड दे विच केवल अकाल पुरख वाहिगुरु परमेश्वर रहिंदा है। ते जिहड़े भगत ने महापुरख ने उन्हां दा निवास स्थान जपजी साहिब बाणी दे विच गुरु नानक साहिब सच्चे पातशाह ने करम खंड लिखी है। करम करम तो भाव है बख्शिश, जिथे वाहिगुरु की बख्शिश के पात्र महापुरख निवास करते हैं, कर्मखंड आखते। इसे महापुरख ने यह भी विचार दसे, जदों कोई भी महापुरख परमेश्वर की बंदगी करता है, भगती करता है, उसके दर प्रवान हो जाता है, तो एक बार उसनों अकाल पुरख वाहिगुरु परमेश्वर सवाल पूछता है, भाई तेरी कोई तमन्ना ते नहीं, तेरी कोई ख्वाहिश ते नहीं, जो आपके मेरी कोई इच्छा है, कोई संकल्प है, कोई तमन्ना है, तो वाहिगुरु कहता है कि तू जा, जो तेरी इच्छा है तू सेवा करनी है, परोपकार करना है, तू बंदगी करनी है, तू गुरसिखी का प्रचार करना है, तीजा एक बार जाके कर, फिर मेरे पास आ जा। जब कोई दोबारा अपने मन का संकल्प पूरा होने तो बाद वाहिगुरु के दर से पहुंचता है, तो फिर वाहिगुरु परमेश्वर उन्होंने कहता है कि हूँ सोच ले, जे मेरे पास आना है तो दोबारा मुड़ के वापस नहीं जा सकेंगे, ज्यों जलना है जल आए खटाना, त्यों ज्योति संग जोश तुमाना, मिट के गवन पाए विश्राम, नानक प्रभ कै सर्व। भगत कबीर जी के पास प्रेमी सवाल पूछते हैं, भगत जी थोड़े वर्गे महापुरखों की संसार में बड़ी लोड़ है, कि तुसी मुड़ के आओगे? ते भगत जी कह लगे बहु राम काहे आवेंगे, हुण नहीं असीं आवांगे, एक बार ही पुरना होया सी आवे, बहु राम काहे आवेंगे, आपुं जाना हुकुम दिसैगा, हुकमै बुझ समावै। इत्थे भगत वसा है कि करै आनंद सच्चा मन से, भगत कर्मखंड दी बख्शिश दे खंड विच वसदे ने, ते जदों ਸੱਚਖੰਡ ਵਿੱਚ ਜਾਂਦੇ ਜਾਂਦੇ ਨੇ ਫਿਰ ਵਾਹਿਗੁਰੂ ਦੇ ਵਿੱਚ ਅਭੇਦਤਾ ਹੋ ਜਾਂਦੀ ਹੈ। ਦੁਬਾਰਾ ਮੁੜ ਕੇ ਆਉਣ ਵਿੱਚ ਚਾਂਸ ਨਹੀਂ ਰਹਿ ਜਾਂਦੇ, ਉਹਨਾਂ ਦੀ ਸਾਗਰ ਵਿੱਚ ਰਲ ਜਾਵੇ ਫਿਰ ਦੁਬਾਰਾ ਮੁੜ ਕੇ ਵੀ ਵਾਪਸ ਹੋ ਸਕਦੀ। ਇਸ ਲਈ ਸਤਿਗੁਰੂ ਮਿਹਰ ਕਰ ਆਪਾਂ ਸਭ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਦਰਸ਼ਨ ਦੀ ਗੱਲ ਕਰਨ ਵਾਸਤੇ ਹਾਂ। ਕਲਗੀ ਧਰ ਪਾਤਸ਼ਾਹ ਸਾਡੀ ਝੋਲੀ ਵਿੱਚ ਵੀ ਨਾਮ ਦਾ ਸਿਮਰਨ ਦਾ ਕਿਣਕਾ ਪਾ ਦੇ, ਕਿਣਕਾ ਇਹ ਜਿਸ ਜੀ ਵਸਾਵੈ ਤਾਂ ਕਿ ਮਹਿਮਾ ਗਾਣੀਆਂ ਆਵੈ, ਸਾਡੀ ਯਾਤਰਾ ਸਫਲ ਹੋ ਜਾਵੇ। ਸਫਲ ਸਫਲ ਪਈ ਸਫਲ ਯਾਤਰਾ, ਆਉਣ ਜਾਣ ਰਹੇ ਮੇਰੇ ਸਾਧਨ। ਦਾਸ ਸਿੰਘ ਸਾਹਿਬ ਜੀ ਦਾ ਇਸ ਪਾਵਨ ਤਖ਼ਤ ਸਾਹਿਬ ਜੀ ਦੇ ਸਾਰੇ ਗ੍ਰੰਥੀ ਸਾਹਿਬਾਨ ਸਾਰੇ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ। ਦਾਸ ਦੇ ਇਸੇ ਯੋਗ ਹੀ ਨਹੀਂ ਜਿੰਨਾ ਇਹ ਸਤਿਕਾਰ ਬਖਸ਼ਿਸ਼ ਕਰ ਰਹੇ ਨੇ, ਸਤਿਗੁਰੂ ਮਿਹਰ ਕਰ ਇਹਨਾਂ ਨੂੰ ਇਸੇ ਤਰ੍ਹਾਂ ਸੇਵਾ ਦਾ ਸਿਮਰਨ ਦਾ ਸੁਭਾਗ ਪ੍ਰਦਾਨ ਕਰਨ ਤੇ ਦਾਸ ਦੀਆਂ ਹੋਈਆਂ ਭੁੱਲਾਂ ਚੁੱਕਾਂ ਖਿਮਾ ਕਰਨੀਆਂ। ਬਲਾਉ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।